ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਡਹੰਸ ਮਹੱਲਾ ਤੀਜਾ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਸਦਾ ਸੁਖ ਸਾਚੈ ਸ਼ਬਦ ਵਿਚਾਰੀ ਆਪਣੇ ਸਤਿਗੁਰ ਵਿਟੋਂ ਸਦਾ ਬਲਿਹਾਰੀ ਰਹਾਉ ਅੱਖੀ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਭਾਉ ਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ ਨਾਮ ਪਰਮਲ ਹਿਰਦੈ ਰਹਿਆ ਸਮਾਏ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਨਾਨਕ ਮਸਤਕ ਜਿਸ ਵਡ ਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ ਮਨ ਤ੍ਰਿਪਤਿਆ ਹਰ ਨਾਮ ਧਿਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਗੁਰੂ ਖਾਲਸਾ ਸਤਸੰਗ ਜੀਓ ਸਤਿਗੁਰੂ ਨੇ ਅਪਾਰ ਬਖਸ਼ਿਸ਼ ਕੀਤੀ ਆਪ ਸੰਗਤਾਂ ਤੁਰਕੀ ਬਾਣੀ ਦੀ ਲੜੀਵਾਰ ਕਥਾ ਵਿਚਾਰ ਸਰਵਣ ਕਰ ਰਹੇ ਹੋ ਤੀਜੇ ਪਾਤਸ਼ਾਹ ਪੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ ਵਡਹੰਸ ਰਾਗ ਦੇ ਅੰਦਰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਸਤਿਗੁਰੂ ਦੇ ਚਰਨਾਂ ਵਿੱਚ ਗੁਰਸਿੱਖ ਸੰਗਤਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸਾਨੂੰ ਸਦੈਵੀ ਸੁੱਖ ਕਿਵੇਂ ਮਿਲ ਸਕਦਾ ਹੈ ਕਿਉਂਕਿ ਸਾਰੀ ਦੁਨੀਆ ਸੁੱਖ ਦੇ ਲਈ ਤਰਲੋ ਮੱਛੀ ਹੋ ਰਹੀ ਹੈ ਕੋਈ ਇਸੇ ਸੁੱਖ ਵਾਸਤੇ ਧਨ ਦੇ ਪਿੱਛੇ ਦੌੜਿਆ ਫਿਰਦਾ ਹੈ ਕੋਈ ਇਸੇ ਸੁੱਖ ਦੇ ਲਈ ਕਈ ਤਰ੍ਹਾਂ ਦੇ ਨਾਚ ਰੰਗ ਤਮਾਸ਼ੇ ਵੇਖ ਰਿਹਾ ਹੈ ਕੋਈ ਇਸੇ ਸੁੱਖ ਦੇ ਵਾਸਤੇ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਜਾ ਕੇ ਕਮਾਈਆਂ ਕਰਦਾ ਹੈ ਪਰ ਇਹ ਸਦੈਵੀ ਸੁੱਖ ਕਿਵੇਂ ਪ੍ਰਾਪਤ ਹੋ ਸਕਦਾ ਹੈ ਤਾਂ ਹਜ਼ੂਰ ਫਰਮਾਉਂਦੇ ਹਨ ਸਦਾ ਸੁੱਖ ਸਾਚਾ ਸ਼ਬਦ ਵਿਚਾਰੀ ਆਪਣੇ ਸਤਿਗੁਰ ਵਿਟੋਂ ਸਦਾ ਬਲਿਹਾਰੀ ਰਹਾਓ ਇਹਨਾਂ ਸਿਧਾਂਤ ਰੂਪ ਪੰਕਤੀਆਂ ਵਿੱਚ ਹਜ਼ੂਰ ਫਰਮਾਉਂਦੇ ਹਨ ਗੁਰਮੁਖੋ ਅਸੀਂ ਆਪਣੇ ਸਤਿਗੁਰੂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ ਕਿਉਂ ਸਦਾ ਸੁੱਖ ਸਾਚਾ ਸ਼ਬਦ ਵਿਚਾਰੀ ਗੁਰੂ ਕੇ ਸੱਚੇ ਸ਼ਬਦ ਦੁਆਰਾ ਆਤਮਾ ਦੀ ਪਰਮਾਤਮਾ ਦੀ ਵਿਚਾਰ ਕਰਕੇ ਹੀ ਸਦੈਵੀ ਸੁੱਖ ਪ੍ਰਾਪਤ ਹੁੰਦਾ ਹੈ ਇਸ ਲਈ ਅਸੀਂ ਆਪਣੇ ਸਤਿਗੁਰੂ ਤੋਂ ਬਲਿਹਾਰ ਜਾਂਦੇ ਹਾਂ ਲੋ ਹੁਣ ਆਰੰਭ ਤੋਂ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਦੀ ਮਿਹਰ ਦੇ ਨਾਲ ਕੀ ਪ੍ਰਾਪਤੀਆਂ ਹੁੰਦੀਆਂ ਹੈ ਹਜ਼ੂਰ ਉਹਨਾਂ ਦਾ ਜ਼ਿਕਰ ਕਰ ਰਹੇ ਹਨ ਆਪ ਸੰਗਤਾਂ ਪ੍ਰੇਮ ਦੇ ਨਾਲ ਬਾਣੀ ਦੀ ਵਿਚਾਰ ਸੁਣੋ ਤੇ ਇੱਕ ਵਾਰੀ ਪ੍ਰੇਮ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਤੀਜਾ। ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ, ਮਨ ਤ੍ਰਿਪਤਿਆ ਹਰ ਨਾਮ ਧਿਆਏ। ਵਡਹੰਸ ਰਾਗ ਦੇ ਅੰਦਰ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਫਰਮਾਉਂਦੇ ਹਨ, ਰਸਨਾ ਹਰ ਸਾਧ ਲੱਗੀ ਸਹਿਜ ਸੁਭਾਏ। ਹੁਣ ਸਾਡੀ ਇਹ ਰਸਨਾ, ਸਾਡੀ ਇਹ ਜ਼ੁਬਾਨ ਸਹਿਜ ਸੁਭਾਏ ਦਾ ਅਰਥ ਹੈ ਸੁਤੇ ਸਿੱਧ ਹੀ। ਹਰ ਸਾਧ ਲੱਗੀ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਸਵਾਦ ਵਿੱਚ ਲੱਗ ਗਈ ਹੈ, ਭਾਵ ਹਰ ਵੇਲੇ ਸਾਡੀ ਰਸਨਾ ਵਾਹਿਗੁਰੂ ਵਾਹਿਗੁਰੂ ਨਾਮ ਜਪਣ ਲੱਗ ਪਈ ਹੈ ਤੇ ਇਹਨੂੰ ਉਸ ਨਾਮ ਦਾ ਸਵਾਦ ਵੀ ਆ ਗਿਆ ਹੈ। ਮਨ ਤ੍ਰਿਪਤਿਆ ਹਰ ਨਾਮ ਤੇ ਆਏ, ਜਿੱਥੇ ਸਾਡੀ ਰਸਨਾ ਵਾਹਿਗੁਰੂ ਦੇ ਰਸ ਨੂੰ ਮਾਣ ਰਹੀ ਹੈ ਉੱਥੇ ਸਾਡਾ ਮਨ ਵੀ ਉਸ ਵਾਹਿਗੁਰੂ ਦੇ ਨਾਮ ਨੂੰ ਤਿਆ ਕੇ ਉਸ ਨਾਮ ਦਾ ਸਿਮਰਨ ਕਰਕੇ ਮਨ ਵੀ ਤ੍ਰਿਪਤ ਹੋ ਗਿਆ ਹੈ, ਕਿਉਂਕਿ ਇੱਕ ਤਨ ਦੀ ਭੁੱਖ ਹੈ ਜੋ ਭੋਜਨ ਨਾਲ ਦੂਰ ਹੁੰਦੀ ਹੈ, ਦੂਸਰੀ ਮਨ ਦੀ ਭੁੱਖ ਹੈ ਜੋ ਭਜਨ ਦੇ ਨਾਲ ਹੀ ਦੂਰ ਹੁੰਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਵਾਹਿਗੁਰੂ ਦੇ ਨਾਮ ਨੂੰ ਧਿਆ ਕੇ ਸਾਡਾ ਮਨ ਵੀ ਰੱਜ ਗਿਆ ਹੈ। ਸਦਾ ਸੁਖ ਸਾਚੈ ਸ਼ਬਦ ਵਿਚਾਰੀ, ਆਪਣੇ ਸਤਿਗੁਰ ਵਿਟਾਹੋ ਸਦਾ ਬਲਿਹਾਰੀ ਰਹਾਉ। ਅਸੀਂ ਆਪਣੇ ਸਤਿਗੁਰੂ ਤੋਂ ਹਮੇਸ਼ਾ ਲਈ ਬਲਿਹਾਰ ਜਾਂਦੇ ਹਾਂ, ਕਿਉਂਕਿ ਉਹ ਸਤਿਗੁਰੂ ਦੇ ਸੱਚੇ ਸ਼ਬਦ ਦੁਆਰਾ ਆਤਮਾ ਤੇ ਪਰਮਾਤਮਾ ਦੀ ਵਿਚਾਰ ਕਰਕੇ ਸਾਨੂੰ ਸਦੈਵੀ ਸੁਖ ਪ੍ਰਾਪਤ ਹੋਇਆ ਹੈ। ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ, ਅੱਖੀ ਸੰਤੋਖੀਆ ਏਕ ਲਿਵ ਲਾਏ, ਮਨ ਸੰਤੋਖੀਆ ਦੂਜਾ ਭਾਉ ਗਵਾਏ। ਸਾਡੀਆਂ ਅੱਖਾਂ ਵੀ ਸੰਤੋਖੀਆਂ ਦਾ ਅਰਥ ਹੈ ਰੱਜ ਗਈਆਂ ਨੇ ਇੱਕ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲਿਵ ਲਾ ਕੇ। ਜਦੋਂ ਕਿਸੇ ਦਾ ਧਿਆਨ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲੱਗ ਜਾਂਦਾ ਹੈ, ਨੇਤਰੀ ਸਤਿਗੁਰ ਵੇਖਣਾ, ਅੱਖਾਂ ਨੂੰ ਵੀ ਸੰਤੋਖ ਪ੍ਰਾਪਤ ਹੋ ਜਾਂਦਾ ਹੈ, ਅੱਖਾਂ ਵੀ ਰੱਜ ਜਾਂਦੀਆਂ ਹਨ। ਮਨ ਸੰਤੋਖਿਆ ਦੂਜਾ ਭਾਉ ਗੁਆਏ, ਇਹ ਸਾਡਾ ਮਨ ਦ੍ਵੈਤ ਭਾਵ ਨੂੰ ਗੁਆ ਕੇ, ਭਾਵ ਮਾਇਆ ਦਾ ਸੰਸਾਰ ਦਾ ਮੋਹ ਛੱਡ ਕੇ ਇਹ ਸਾਡਾ ਮਨ ਵੀ ਰੱਜ ਗਿਆ ਹੈ। ਦੇਹ ਸਰੀਰ ਸੁਖ ਹੋਵੇ ਸ਼ਬਦ ਹਰ ਨਾਏ, ਨਾਮ ਪਰਮਲ ਹਿਰਦੈ ਰਹਿਆ ਸਮਾਏ। ਹਜ਼ੂਰ ਕਹਿੰਦੇ ਨੇ ਗੁਰੂ ਕੇ ਸ਼ਬਦ ਦੁਆਰਾ ਤੇ ਵਾਹਿਗੁਰੂ ਦੇ ਨਾਮ ਸਿਮਰਨ ਦਾ ਸਦਕਾ ਸਾਡੀ ਇਸ ਦੇਹ ਨੂੰ ਵੀ ਤੇ ਸਾਡੇ ਸਰੀਰ ਨੂੰ ਵੀ ਸੁਖ ਪ੍ਰਾਪਤ ਹੋ ਜਾਂਦਾ, ਕਿਉਂਕਿ ਪਹਿਲਾਂ ਅੱਖਾਂ ਦੇ ਬਾਰੇ ਦੱਸ ਦਿੱਤਾ, ਫਿਰ ਮਨ ਦੇ ਬਾਰੇ ਦੱਸ ਦਿੱਤਾ, ਪਹਿਲਾਂ ਰਸਨਾ ਦੇ ਬਾਰੇ ਵੀ ਦੱਸ ਦਿੱਤਾ ਤੇ ਹੁਣ ਦੇਹ ਤੇ ਸਰੀਰ ਦੀ ਗੱਲ ਰਹਿ ਗਈ ਸੀ। ਲੋ ਹਜ਼ੂਰ ਕਹਿੰਦੇ ਨੇ ਗੁਰੂ ਸ਼ਬਦ ਦੁਆਰਾ ਵਾਹਿਗੁਰੂ ਦੇ ਨਾਮ ਸਿਮਰਨ ਦਾ ਸਦਕਾ ਇਹ ਦੇਹ ਤੇ ਸਰੀਰ ਵਿੱਚ ਵੀ ਸੁਖ ਪ੍ਰਾਪਤ ਹੋ ਜਾਂਦਾ ਹੈ, ਕਿਉਂ ਨਾਮ ਪਰਮਲ ਹਿਰਦੈ ਰਹਿਆ ਸਮਾਏ। ਜਿਹੜਾ ਨਾਮ ਰੂਪੀ ਪਰਮਲ ਚੰਦਨ ਹੈ ਇਹ ਹਮੇਸ਼ਾ ਲਈ ਸਾਡੇ ਹਿਰਦੇ ਵਿੱਚ ਸਮਾ ਰਿਹਾ ਹੈ, ਕਿਉਂਕਿ ਚੰਦਨ ਇੱਕ ਸੁਗੰਧੀਦਾਰ ਪਦਾਰਥ ਵੀ ਹੈ ਤੇ ਇਸ ਨੂੰ ਪਵਿੱਤਰ ਵੀ ਮੰਨਿਆ ਜਾਂਦਾ ਹੈ। ਇਸੇ ਲਈ ਧਾਰਮਿਕ ਪੂਜਾ ਪਾਠ ਲਈ ਇਸ ਦਾ ਪ੍ਰਯੋਗ ਵੀ ਕੀਤਾ ਜਾਂਦਾ ਹੈ। ਹਜ਼ੂਰ ਕਹਿੰਦੇ ਨੇ ਨਾਮ ਰੂਪੀ ਚੰਦਨ ਸਾਡੇ ਹਿਰਦੇ ਵਿੱਚ ਸਮਾ ਰਿਹਾ ਹੈ, ਇਸੇ ਲਈ ਸਾਡੀ ਦੇਹ ਤੇ ਸਰੀਰ ਨੂੰ ਵੀ ਸੁਖ ਪ੍ਰਾਪਤ ਹੋ ਗਿਆ ਹੈ। ਨਾਨਕ ਮਸਤਕ ਜਿਸ ਵੱਡ ਭਾਗ, ਗੁਰ ਕੀ ਬਾਣੀ ਸਹਿਜ ਬੈਰਾਗ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਜਿਸ ਦੇ ਮੱਥੇ ਤੇ ਕੋਈ ਵੱਡਾ ਭਾਗ ਜਾਗਦਾ ਹੈ ਉਸਨੂੰ ਗੁਰੂ ਕੀ ਬਾਣੀ ਦੁਆਰਾ ਸੁਤੇ ਸਿੱਧ ਹੀ ਵੈਰਾਗ ਪ੍ਰਾਪਤ ਹੋ ਜਾਂਦਾ। ਸਹਿਜ ਵੈਰਾਗ ਤੋਂ ਭਾਵ ਹੈ ਸੁਤੇ ਸਿੱਧ ਹੀ ਮਾਇਆ ਦਾ ਮੋਹ, ਪਰਿਵਾਰ ਦਾ ਮੋਹ, ਸੰਸਾਰ ਦਾ ਮੋਹ ਖਤਮ ਹੋ ਜਾਣਾ। ਇਉਂ ਗੁਰੂ ਦੀ ਬਾਣੀ ਦੁਆਰਾ ਸੁਤੇ ਸਿੱਧ ਹੀ ਉਸਨੂੰ ਵੈਰਾਗ ਪ੍ਰਾਪਤ ਹੋ ਜਾਂਦਾ ਹੈ। ਵਡਹੰਸ ਮਹੱਲਾ ਤੀਜਾ। ਪੂਰੇ ਗੁਰ ਤੇ ਨਾਮ ਪਾਇਆ ਜਾਏ, ਸੱਚਾ ਸ਼ਬਦ ਸੱਚ ਸਮਾਏ। ਲੋ ਹੁਣ ਅਗਲੇ ਸ਼ਬਦ ਵਿੱਚ ਸਤਿਗੁਰੂ ਸਾਡੇ ਇਸ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ, ਇਹ ਮਨ ਨਾਮ ਨਿਧਾਨ ਤੂੰ ਪਾਏ। ਆਪਣੇ ਗੁਰ ਕੀ ਮਨ ਲੈ ਰਜਾਈ ਰਹਾਉ। ਸਤਿਗੁਰੂ ਦੇ ਚਰਨਾਂ ਵਿੱਚ ਕਿਸੇ ਜਗਿਆਸੂ ਨੇ ਸਵਾਲ ਕੀਤਾ, ਸੱਚੇ ਪਾਤਸ਼ਾਹ ਨਾਮ ਦਾ ਖਜ਼ਾਨਾ ਕਿਵੇਂ ਮਿਲ ਸਕਦਾ ਹੈ? ਤਾਂ ਸਤਿਗੁਰੂ ਉੱਤਮ ਬਖਤੇ ਦੁਆਰਾ ਮਨ ਨੂੰ ਸੰਬੋਧਨ ਕਰਕੇ ਉਪਦੇਸ਼ ਦਿੰਦੇ ਹਨ, ਇਹ ਮਨ ਨਾਮ ਨਿਦਾਨ ਤੂੰ ਪਾਏ। ਐ ਮਨ, ਤਾਂ ਹੀ ਤੂੰ ਨਾਮ ਰੂਪ ਖਜ਼ਾਨੇ ਨੂੰ ਪ੍ਰਾਪਤ ਕਰ ਸਕਦਾ। ਆਪਣੇ ਗੁਰ ਕੀ ਮਨ ਲੈ ਰਜਾਏ, ਜੇ ਤੂੰ ਆਪਣੇ ਗੁਰੂ ਦੀ ਰਜਾ ਆਗਿਆ ਨੂੰ ਮੰਨ ਲਵੇਂ। ਜਦੋਂ ਸਾਡਾ ਮਨ ਗੁਰੂ ਦੀ ਆਗਿਆ ਮੰਨਣ ਲਈ ਤਿਆਰ ਹੋ ਜਾਂਦਾ ਹੈ, ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨਮੈ ਸਹਿ, ਫਿਰ ਇਹਨੂੰ ਨਾਮ ਰੂਪ ਖਜ਼ਾਨਾ ਪ੍ਰਾਪਤ ਹੋ ਜਾਂਦਾ ਹੈ। ਤੇ ਹਜ਼ੂਰ ਕਹਿੰਦੇ ਨੇ, ਗੁਰੂ ਤੋਂ ਬਿਨਾਂ ਇਹ ਨਾਮ ਦੀ ਦਾਤ ਕਿਸੇ ਨੂੰ ਪ੍ਰਾਪਤ ਵੀ ਨਹੀਂ ਹੋ ਸਕਦੀ। ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ, ਪੂਰੇ ਗੁਰ ਤੇ ਨਾਮ ਪਾਇਆ ਜਾਏ, ਸੱਚਾ ਸ਼ਬਦ ਸੱਚ ਸਮਾਏ। ਪੂਰੇ ਗੁਰੂ ਤੋਂ ਹੀ ਨਾਮ ਪ੍ਰਾਪਤ ਕੀਤਾ ਜਾਂਦਾ, ਕਿਉਂਕਿ ਨਾਮ ਹੈ ਹੀ ਪੂਰੇ ਗੁਰੂ ਕੋਲ। ਇਸ ਲਈ ਪੂਰੇ ਗੁਰੂ ਦੀ ਕਿਰਪਾ ਨਾਲ ਹੀ ਉਹਦੀ ਮਿਹਰ ਦੇ ਪਾਤਰ ਬਣ ਕੇ ਹੀ ਨਾਮ ਪ੍ਰਾਪਤ ਕੀਤਾ ਜਾਂਦਾ ਹੈ। ਸੱਚਾ ਸ਼ਬਦ ਸੱਚ ਸਮਾਏ, ਤੇ ਜਿਸ ਨੂੰ ਉਹ ਨਾਮ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ, ਫਿਰ ਉਹ ਸੱਚੇ ਸ਼ਬਦ ਵਿੱਚ ਜੁੜ ਜਾਂਦਾ ਹੈ। ਉਹ ਉਸ ਨਾਮ ਦੀ ਕਮਾਈ ਕਰਦਾ ਹੈ। ਸੱਚੇ ਸ਼ਬਦ ਦੁਆਰਾ ਸੱਚ ਸਮਾਏ, ਅੱਗੇ ਸੱਚ ਸਰੂਪ ਅਕਾਲ ਪੁਰਖ ਵਾਹਿਗੁਰੂ ਵਿੱਚ ਲੀਨ ਹੋ ਜਾਂਦਾ ਹੈ। ਇਹ ਮਨ ਨਾਮ ਨਿਧਾਨ ਤੂੰ ਪਾਏ, ਆਪਣੇ ਗੁਰ ਕੀ ਮਨ ਲੈ ਰਜਾਏ ਰਹਾਉ। ਇਸੇ ਲਈ ਸਤਿਗੁਰੂ ਕਹਿੰਦੇ ਨੇ ਕਿ ਐ ਮਨਾ, ਤੂੰ ਆਪਣੇ ਗੁਰੂ ਦੀ ਰਜ਼ਾ ਮੰਨ ਲੈ, ਆਪਣੇ ਗੁਰੂ ਦੀ ਆਗਿਆ ਮੰਨ ਲੈ, ਫੇਰ ਹੀ ਤੂੰ ਵਾਹਿਗੁਰੂ ਦੇ ਨਾਮ ਰੂਪ ਖਜ਼ਾਨੇ ਨੂੰ ਪ੍ਰਾਪਤ ਕਰ ਸਕਦਾ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹਿ ਸੋਈ ਪਲ ਮੰਨਹੁ ਹਰ ਹਰ ਕਥਾ ਨਿਰਾਲੀ। ਗੁਰੂ ਦੀ ਰਜ਼ਾ ਮੰਨ ਕੇ ਹੀ ਨਾਮ ਦੇ ਖਜ਼ਾਨੇ ਨੂੰ ਪ੍ਰਾਪਤ ਕੀਤਾ ਜਾਂਦਾ। ਰਹਾਉ ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਗੁਰ ਕੈ ਸ਼ਬਦ ਵਿੱਚੋਂ ਮੈਲ ਗੁਆਏ, ਨਿਰਮਲ ਨਾਮ ਵਸੈ ਮਨ ਆਏ। ਹਜ਼ੂਰ ਫਰਮਾਉਂਦੇ ਨੇ, ਗੁਰੂ ਕੇ ਸ਼ਬਦ ਦੁਆਰਾ ਆਪਣੇ ਹਿਰਦੇ ਵਿੱਚੋਂ ਤੂੰ ਮੈਲ ਨੂੰ ਗੁਆ ਸਕਦਾ। ਮੈਲ ਕਦੋਂ ਨਾਸ ਹੋਵੇਗੀ? ਨਿਰਮਲ ਨਾਮ ਵਸੈ ਮਨ ਆਏ, ਜਦੋਂ ਗੁਰੂ ਕੇ ਸ਼ਬਦ ਰਾਹੀਂ ਉਸ ਵਾਹਿਗੁਰੂ ਦਾ ਨਿਰਮਲ ਨਾਮ, ਪਵਿੱਤਰ ਨਾਮ ਆ ਕੇ ਤੇਰੇ ਮਨ ਵਿੱਚ ਵਸੇਗਾ। ਉਹਦੇ ਨਾਲ ਹੀ ਤੇਰੇ ਮਨ ਦੇ ਵਿੱਚੋਂ ਹਉਮੈ ਤੇ ਪਾਪਾਂ ਵਿਕਾਰਾਂ ਦੀ ਮੈਲ ਦੂਰ ਹੋਵੇਗੀ। ਭਰਮੈ ਭੂਲਾ ਫਿਰੈ ਸੰਸਾਰ, ਮਰ ਜਨਮੈ ਜਮ ਕਰੇ ਖੁਆਰ। ਪਰ ਹਜ਼ੂਰ ਕਹਿੰਦੇ ਨੇ, ਇਹ ਸਾਰਾ ਸੰਸਾਰ ਹੀ ਭਰਮ ਦੇ ਵਿੱਚ ਭੁੱਲਿਆ ਫਿਰਦਾ ਹੈ, ਇਹ ਮਰ ਕੇ ਜੰਮਦਾ ਹੈ ਤੇ ਹਰ ਵਾਰੀ ਜਮ ਇਸ ਨੂੰ ਖੁਆਰ ਕਰਦਾ ਰਹਿੰਦਾ ਹੈ। ਭਾਵ ਭਰਮ ਦੇ ਵਿੱਚ ਹੋਣ ਕਰਕੇ ਸੰਸਾਰ ਜੰਮਦਾ ਮਰਦਾ ਹੈ ਤੇ ਜਮਾਂ ਦੀ ਹਮੇਸ਼ਾ ਲਈ ਸਜ਼ਾ ਸਹਾਰਦਾ ਹੈ। ਨਾਨਕ ਸੇਵਡ ਭਾਗੀ ਜਿਨ ਹਰ ਨਾਮ ਤੇ ਆਇਆ, ਗੁਰਪ੍ਰਸਾਦੀ ਮਨ ਵਸਾਇਆ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਉਹ ਵਡਭਾਗੀ ਗੁਰਮੁਖ ਹਨ ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਧਿਆਇਆ ਹੀ ਨਹੀਂ, ਗੁਰਪ੍ਰਸਾਦੀ ਮਨ ਵਸਾਇਆ, ਜਿਨ੍ਹਾਂ ਨੇ ਗੁਰੂ ਦੀ ਕਿਰਪਾ ਦੇ ਪਾਤਰ ਹੋ ਕੇ ਉਸ ਨਾਮ ਨੂੰ ਮਨ ਵਿੱਚ ਵਸਾ ਲਿਆ, ਉਹ ਅਸਲੀ ਸਭ ਤੋਂ ਵੱਡੀਆਂ ਭਾਗਾਂ ਵਾਲੇ ਗੁਰਸਿੱਖ ਨੇ। ਜਿਵੇਂ ਆਪਾਂ ਤੇ ਇਹ ਕਹਿ ਦਿੰਦੇ ਹਾਂ ਵੀ ਜਿਹਦੇ ਕੋਲੇ ਬਹੁਤਾ ਧਨ ਬਹੁਤੀ ਮਾਇਆ ਹੋਵੇ ਵੀ ਇਹ ਵੱਡਿਆਂ ਭਾਗਾਂ ਵਾਲਾ, ਚੰਗੀ ਕਿਸਮਤ ਵਾਲਾ। ਪਰ ਸਤਿਗੁਰੂ ਕਹਿੰਦੇ ਨੇ, ਉਹ ਵਡਭਾਗੀ ਹੈ ਜਿਸਨੇ ਵਾਹਿਗੁਰੂ ਦੇ ਨਾਮ ਨੂੰ ਧਿਆਇਆ ਧਿਆਇਆ ਹੀ ਨਹੀਂ, ਜਿਸਨੇ ਗੁਰੂ ਦੀ ਕਿਰਪਾ ਦੁਆਰਾ ਮਨ ਵਿੱਚ ਵਸਾ ਲਿਆ। ਪਾਗਠ ਡੇ ਹਰ ਸੰਤ ਤੁਮਾਰੇ, ਜਿਨ ਕਰ ਧਨ ਹਰ ਨਾਮਾ, ਪ੍ਰਵਾਨ ਗਣੀ ਸੇ ਇਹ ਆਏ ਸਫਲ ਤਿਨਾਂ ਕੇ ਕਾਮਾ। ਉਹੀ ਸਭ ਤੋਂ ਵੱਡਿਆਂ ਭਾਗਾਂ ਵਾਲੇ ਮਹਾਂਪੁਰਖ ਹਨ। ਵਡਹੰਸ ਮਹੱਲਾ ਤੀਜਾ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਇ ਨਾ ਵਸੈ ਇਕ ਠਾਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਗੁਰਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਹਉਮੈ ਨੂੰ ਦੂਰ ਕਰਨ ਦਾ ਗੁਰਮਤ ਦਾ ਸਾਧਨ ਕੀ ਹੈ? ਤਾਂ ਹਜ਼ੂਰ ਕਹਿੰਦੇ ਨੇ, ਹਰ ਚੇਤ ਮਨ ਮੇਰੇ, ਤੂੰ ਗੁਰ ਕਾ ਸ਼ਬਦ ਕਮਾਏ। ਐ ਮੇਰੇ ਮਨ ਤੂੰ ਉਸ ਵਾਹਿਗੁਰੂ ਨੂੰ ਚੇਤੇ ਕਰ ਤੇ ਨਾਲ ਹੀ ਗੁਰੂ ਕਾ ਸ਼ਬਦ ਕਮਾ। ਗੁਰੂ ਕਾ ਸ਼ਬਦ ਭਾਵ ਦੀਖਿਆ ਮੰਤਰ। ਵਾਹਿਗੁਰੂ ਗੁਰਮੰਤਰ ਹੈ, ਜਪ ਹੋਮੈ ਕੋਈ ਹੁਕਮ ਮੰਨੈ ਤਾਂ ਹਰ ਮਿਲੈ ਤਾਂ ਹੋਮੈ ਤਾਂ ਵਿੱਚੋਂ ਹੋਮੈ ਜਾਏ। ਜੇ ਤੂੰ ਗੁਰੂ ਦਾ ਹੁਕਮ ਮੰਨ ਲਵੇਂ ਤਾਂ ਤੈਨੂੰ ਵਾਹਿਗੁਰੂ ਪਰਮੇਸ਼ਰ ਮਿਲ ਸਕਦਾ। ਤੇ ਜਦੋਂ ਵਾਹਿਗੁਰੂ ਪਰਮੇਸ਼ਰ ਮਿਲ ਗਿਆ ਤਾਂ ਵਿੱਚੋਂ ਹੋਮੈ ਜਾਏ ਤਾਂ ਤੇਰੇ ਮਨ ਦੇ ਵਿੱਚੋਂ ਹੋਮੈ ਪੂਰਨ ਤੌਰ ਤੇ ਨਾਸ ਹੋ ਜਾਵੇਗੀ। ਜਿੰਨਾ ਚਿਰ ਤੱਕ ਵਾਹਿਗੁਰੂ ਨਾਲ ਮਿਲਾਪ ਨਹੀਂ ਹੁੰਦਾ ਓਨਾ ਚਿਰ ਤੱਕ ਪੂਰਨ ਹੋਮੈ ਦਾ ਵਿਨਾਸ਼ ਵੀ ਨਹੀਂ ਹੁੰਦਾ। ਇਸੇ ਲਈ ਤੂੰ ਵਾਹਿਗੁਰੂ ਦਾ ਸਿਮਰਨ ਕਰ ਤੇ ਨਾਲ ਗੁਰੂ ਕਾ ਸ਼ਬਦ ਕਮਾ ਤੇ ਨਾਲ ਗੁਰੂ ਦਾ ਹੁਕਮ ਵੀ ਮੰਨ ਤਾਂ ਤੈਨੂੰ ਪਰਮੇਸ਼ਰ ਮਿਲੇਗਾ। ਲੋ ਹੁਣ ਆਰੰਭ ਤੋਂ ਸਤਿਗੁਰੂ ਫਰਮਾਉਂਦੇ ਹਨ, ਹਉਮੈ ਨਾਵੈ ਨਾਲ ਵਿਰੋਧ ਹੈ, ਦੋਇਨਾ ਵਸਹਿ ਇੱਕ ਠਾਏ। ਹਉਮੈ ਤੇ ਹਉਮੈ ਦਾ ਨਾਮ ਦੇ ਨਾਲ ਵਿਰੋਧ ਹੈ, ਹਉਮੈ ਨਾਵੈ ਨਾਲ ਵਿਰੋਧ ਹੈ, ਹਉਮੈ ਦਾ ਨਾਮ ਦੇ ਨਾਲ ਵਿਰੋਧ ਹੈ, ਦੋਇਨਾ ਵਸਹਿ ਇੱਕ ਠਾਏ। ਇਹ ਦੋਵੇਂ ਇੱਕ ਥਾਂ ਤੇ ਨਹੀਂ ਰਹਿ ਸਕਦੇ, ਜਿਵੇਂ ਇੱਕ ਮਿਆਨ ਦੇ ਵਿੱਚ ਦੋ ਤਲਵਾਰਾਂ ਨਹੀਂ ਪੈ ਸਕਦੀਆਂ ਤੇ ਜਿਵੇਂ ਇੱਕ ਜੰਗਲ ਦੇ ਵਿੱਚ ਦੋ ਸ਼ੇਰ ਨਹੀਂ ਰਹਿ ਸਕਦੇ, ਇੱਕ ਰਾਜ ਦੇ ਵਿੱਚ ਦੋ ਰਾਜੇ ਨਹੀਂ ਰਹਿ ਸਕਦੇ, ਇਸੇ ਤਰ੍ਹਾਂ ਹਉਮੈ ਦਾ ਨਾਮ ਦੇ ਨਾਲ ਵਿਰੋਧ ਹੈ। ਇਹ ਦੋਵੇਂ ਇੱਕ ਥਾਂ ਤੇ ਨਹੀਂ ਵੱਸ ਸਕਦੇ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਬਿਰਥਾ ਜਾਏ। ਹਉਮੈ ਦੇ ਵਿੱਚ ਮਨੁੱਖ ਦੇ ਪਾਸੋਂ ਸੇਵਾ ਵੀ ਨਹੀਂ ਹੋ ਸਕਦੀ, ਕਿਉਂਕਿ ਸੇਵਾ ਉਹ ਕਰ ਸਕਦਾ ਜਿਹੜਾ ਹੁਕਮ ਮੰਨਣ ਵਾਲਾ ਹੋਵੇ ਤੇ ਜਿਹਦੇ ਵਿੱਚ ਹਉਮੈ ਉਹ ਹੁਕਮ ਨਹੀਂ ਮੰਨ ਸਕਦਾ। ਹੁਕਮ ਮੰਨੇ ਤੋਂ ਬਿਨਾਂ ਸੇਵਾ ਨਹੀਂ ਪ੍ਰਵਾਨ ਹੁੰਦੀ। ਇਸੇ ਲਈ ਹਜ਼ੂਰ ਕਹਿੰਦੇ ਨੇ ਹਉਮੈ ਦੇ ਵਿੱਚ ਸੇਵਾ ਨਹੀਂ ਹੋ ਸਕਦੀ ਤਾਂ ਮਨ ਬਿਰਥਾ ਜਾਏ। ਇਸੇ ਲਈ ਇਹ ਜਿਹੜਾ ਮਨ ਜੀਵ ਹੈ ਇਹ ਦੁਨੀਆਂ ਦੇ ਵਿੱਚ ਆ ਕੇ ਸੇਵਾ ਤੋਂ ਵਾਂਝਾ ਰਹਿ ਕੇ ਇੱਥੋਂ ਖਾਲੀ ਹੀ ਚੱਲਿਆ ਜਾਂਦਾ ਹੈ। ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸ਼ਬਦ ਕਮਾਏ। ਐ ਮੇਰੇ ਮਨ ਤੂੰ ਉਸ ਵਾਹਿਗੁਰੂ ਨੂੰ ਚੇਤੇ ਕਰ ਤੇ ਨਾਲ ਗੁਰੂ ਕਾ ਸ਼ਬਦ ਗੁਰੂ ਦਾ ਦੀਖਿਆ ਮੰਤਰ ਕਮਾ। ਹੁਕਮ ਮੰਨਹਿ ਤਾਂ ਹਰ ਮਿਲੈ ਤਾਂ ਵਿੱਚੋਂ ਹੋਮੈ ਜਾਏ ਰਹਾਉ। ਜੇ ਤੂੰ ਗੁਰੂ ਦਾ ਹੁਕਮ ਮੰਨੇ ਤਾਂ ਤੈਨੂੰ ਵਾਹਿਗੁਰੂ ਪਰਮੇਸ਼ਰ ਮਿਲ ਸਕਦਾ ਤੇ ਜਦੋਂ ਪਰਮੇਸ਼ਰ ਮਿਲ ਗਿਆ ਤਾਂ ਹੋਮੈ ਵਿੱਚੋਂ ਹੋਮੈ ਜਾਏ ਤਾਂ ਵਿੱਚੋਂ ਹੋਮੈ ਵੀ ਨਿਕਲ ਜਾਵੇਗੀ। ਰਹਾਉ ਵਿਸਰਾਮ ਦੇ ਕੇ ਸਤਿਗੁਰੂ ਅੱਗੇ ਫਰਮਾਉਂਦੇ ਹਨ, ਹਉਮੈ ਸਭ ਸਰੀਰ ਹੈ ਹਉਮੈ ਉਪਤ ਹੋਏ। ਹਜ਼ੂਰ ਕਹਿੰਦੇ ਨੇ ਇਹ ਸਾਡਾ ਸਰੀਰ ਇਹ ਹਉਮੈ ਦਾ ਹੀ ਪੁਤਲਾ ਹੈ, ਇਹਦੇ ਕਤਰੇ ਕਤਰੇ ਵਿੱਚ ਰੋਮ ਰੋਮ ਹਉਮੈ ਦਾ ਵਸ ਹੈ। ਹਉਮੈ ਉਪਤ ਹੋਏ, ਹਉਮੈ ਤੋਂ ਹੀ ਇਹ ਸਰੀਰ ਪੈਦਾ ਹੋਇਆ ਹੈ, ਕਿਉਂਕਿ ਸਤਿਗੁਰੂ ਮਹਾਰਾਜ ਨੇ ਫਰਮਾਇਆ ਹੈ ਹਉ ਵਿੱਚ ਆਇਆ ਹਉ ਵਿੱਚ ਗਇਆ ਹਉ ਵਿੱਚ ਜੰਮਿਆ ਹਉ ਵਿੱਚ ਮੋਆ। ਇਹ ਹਉਮੈ ਦੇ ਵਿੱਚ ਹੀ ਸਰੀਰ ਪੈਦਾ ਹੋਇਆ ਤੇ ਸਰੀਰ ਵੀ ਇਹ ਹਉਮੈ ਦਾ ਹੀ ਇੱਕ ਮੁਜੱਸਮਾ ਹੈ। ਹਉਮੈ ਵੱਡਾ ਗੁਬਾਰ ਹੈ ਹਉਮੈ ਵਿੱਚ ਬੁੱਝ ਨਾ ਸਕੈ ਕੋਏ। ਇਹ ਹਉਮੈ ਇੱਕ ਬਹੁਤ ਵੱਡਾ ਗੁਬਾਰ ਕੁੱਪ ਹਨੇਰਾ ਹੈ, ਇਹ ਧੂੰਏ ਤੇ ਧੁੰਦ ਦਾ ਗਾੜਾ ਹਨੇਰਾ ਹੈ। ਹਉਮੈ ਵਿੱਚ ਬੁੱਝ ਨਾ ਸਕੈ ਕੋਈ, ਹਉਮੈ ਦੇ ਵਿੱਚ ਕੋਈ ਵੀ ਮਨੁੱਖ ਉਸ ਆਤਮਾ ਤੇ ਪਰਮਾਤਮਾ ਦੇ ਬਾਰੇ ਕੁਝ ਨਹੀਂ ਜਾਣ ਸਕਦਾ। ਹਉਮੈ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁੱਝਿਆ ਜਾਏ। ਹਉਮੈ ਦੇ ਵਿੱਚ ਵਾਹਿਗੁਰੂ ਦੀ ਭਗਤੀ ਵੀ ਨਹੀਂ ਹੋ ਸਕਦੀ, ਭਗਤੀ ਕਰਨ ਵਾਸਤੇ ਨਿਰਮਾਣਤਾ ਦੀ ਲੋੜ ਹੁੰਦੀ ਹੈ। ਹਉਮੈ ਵਿੱਚ ਭਗਤੀ ਨਹੀਂ ਹੋ ਸਕਦੀ, ਹੁਕਮ ਨਾ ਬੁੱਝਿਆ ਜਾਏ, ਕਿਉਂਕਿ ਹਉਮੈ ਦੇ ਵਿੱਚ ਵਾਹਿਗੁਰੂ ਦਾ ਹੁਕਮ ਵੀ ਨਹੀਂ ਸਮਝਿਆ ਜਾ ਸਕਦਾ। ਜਿੰਨਾ ਚਿਰ ਮਨ ਦੇ ਵਿੱਚ ਹਉਮੈ ਉਸ ਵੇਲੇ ਵਾਹਿਗੁਰੂ ਦੇ ਹੁਕਮ ਦੀ ਵੀ ਸਮਝ ਨਹੀਂ ਆ ਸਕਦੀ। ਹਉਮੈ ਵਿੱਚ ਜੀਉ ਬੰਦ ਹੈ ਨਾਮ ਨਾ ਵਸੈ ਮਨ ਆਏ। ਇਸ ਹਉਮੈ ਦੇ ਵਿੱਚ ਜੀਵ ਬੰਦ ਹੈ ਵੀ ਇਹ ਕੈਦੀ ਹੋਇਆ ਹੋਇਆ, ਇਸ ਹਉਮੈ ਦੀ ਗ੍ਰਿਫਤ ਵਿੱਚ ਜੀਵ ਬੱਝਿਆ ਪਿਆ ਹੈ। ਨਾਮ ਨਾ ਵਸੈ ਮਨ ਆਏ, ਇਸ ਹਉਮੈ ਦੇ ਕਾਰਨ ਹੀ ਵਾਹਿਗੁਰੂ ਦਾ ਨਾਮ ਵੀ ਇਸ ਜੀਵ ਦੇ ਮਨ ਵਿੱਚ ਆ ਕੇ ਨਹੀਂ ਵੱਸ ਸਕਦਾ। ਨਾਨਕ ਸਤਿਗੁਰ ਮਿਲਿਆ ਹਉਮੈ ਗਈ ਤਾਂ ਸੱਚ ਵਸਿਆ ਮਨ ਆਏ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਗੁਰਮੁਖੋ ਸਤਿਗੁਰੂ ਦੇ ਨਾਲ ਮਿਲਣ ਕਰਕੇ ਹਉਮੈ ਗਈ ਹਉਮੈ ਨਾਸ ਹੋ ਗਈ, ਤਾਂ ਸੱਚ ਵਸਿਆ ਮਨ ਆਏ ਤਾਂ ਸੱਚਾ ਨਾਮ ਤੇ ਸੱਚ ਸਰੂਪ ਵਾਹਿਗੁਰੂ। ਇਹ ਦੋਵੇਂ ਹੀ ਮਨ ਦੇ ਵਿੱਚ ਆ ਕੇ ਵਸ ਗਏ ਹਨ। ਜਦੋਂ ਸਤਿਗੁਰੂ ਦੇ ਨਾਲ ਮਿਲ ਕੇ ਹਉਮੈ ਗਈ ਤਾਂ ਹੀ ਸੱਚਾ ਪ੍ਰਭੂ ਮਨ ਵਿੱਚ ਆ ਕੇ ਵਸਿਆ। ਸੱਚ ਕਮਾਵੈ ਸੱਚ ਰਹੈ ਸੱਚੇ ਸੇਵ ਸਮਾਏ। ਲੋ ਹਜ਼ੂਰ ਕਹਿੰਦੇ ਨੇ ਸੱਚ ਕਮਾਵੈ, ਜਿਹੜੇ ਗੁਰਮੁਖ ਪਿਆਰੇ ਸੱਚ ਨੂੰ ਕਮਾਉਂਦੇ ਨੇ, ਸੱਚੇ ਨਾਮ ਦੀ ਕਮਾਈ ਕਰਦੇ ਹਨ, ਸੱਚ ਰਹੈ ਉਹ ਹਮੇਸ਼ਾ ਸੱਚ ਨਾਲ ਹੀ ਜੁੜੇ ਰਹਿੰਦੇ ਨੇ। ਸੱਚੇ ਸੇਵ ਸਮਾਏ ਤੇ ਫਿਰ ਉਹ ਸੱਚੇ ਵਾਹਿਗੁਰੂ ਦੀ ਸੇਵਾ ਕਰਕੇ ਉਹਦੀ ਟਹਿਲ ਭਗਤੀ ਸਿਮਰਨ ਕਰਕੇ ਸਮਾਏ ਉਹਦੇ ਵਿੱਚ ਲੀਨ ਹੋ ਗਏ। ਵਡਹੰਸ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਜ ਏਕ ਏਕੋ ਪ੍ਰਭ ਠਾਕੁਰ ਗੁਰਮੁਖ ਹਰ ਰਾਵੇ ਸੁਖ ਸਾਗਰ। ਹੁਣ ਅੱਗੇ ਵਡਹੰਸ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਧੰਨ ਗੁਰੂ ਰਾਮਦਾਸ ਮਹਾਰਾਜ ਦੇ ਪਵਿੱਤਰ ਸ਼ਬਦ ਆਰੰਭ ਹੋ ਰਹੇ ਹਨ। ਕਰ ਪਹਿਲਾ ਇਹਨਾਂ ਨੂੰ ਪਹਿਲੇ ਕਾਰ ਸੁਰ ਤਾਲ ਦੇ ਵਿੱਚ ਗਾਇਨ ਕੀਤਾ ਹੈ। ਆਰੰਭ ਦੇ ਵਿੱਚ ਮੰਗਲਾ ਚਰਨ ਕਰਦੇ ਹਨ। ਇੱਕ ਓਅੰਕਾਰ ਉਹ ਵਾਹਿਗੁਰੂ ਇੱਕ ਅਦਵੈਤ ਸਰੂਪ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤ ਨਾਸਤੋ ਰਹਿਤ ਤੇ ਗੁਰਪ੍ਰਸਾਦ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਹੁਣ ਇਸ ਅਗਲੇ ਸ਼ਬਦ ਵਿੱਚ ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜੀਵ ਰੂਪ ਇਸਤਰੀ ਕਿਵੇਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਲ ਮਿਲ ਸਕਦੀ ਹੈ ਇਹਦੇ ਬਾਰੇ ਇੱਕ ਪਤੀ ਸਤੀ ਰੂਪਕ ਦੇ ਵਿੱਚ ਸੁੰਦਰ ਉਪਦੇਸ਼ ਦਿੱਤਾ ਹੈ। ਮੈਂ ਭਰਾ ਮਿਲਣ ਪ੍ਰੇਮ ਮਨ ਆਸਾ ਗੁਰ ਪੂਰਾ ਮਿਲਾਵੈ ਮੇਰਾ ਪ੍ਰੀਤਮ ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਰਹਾਉ। ਮੈਂ ਭਰਾ ਮਿਲਣ ਪ੍ਰੇਮ ਮਨ ਆਸਾ ਮੇਰੇ ਮਨ ਦੇ ਵਿੱਚ ਵਾਹਿਗੁਰੂ ਦੇ ਮਿਲਣ ਦਾ ਪ੍ਰੇਮ ਹੈ ਤੇ ਉਸ ਵਾਹਿਗੁਰੂ ਪਰਮੇਸ਼ਰ ਦੇ ਮਿਲਣ ਦੀ ਆਸਾ ਉਮੀਦ ਵੀ ਹੈ। ਉਸ ਵਾਹਿਗੁਰੂ ਦੇ ਮਿਲਣ ਦਾ ਸ਼ੌਕ ਵੀ ਹੈ ਤੇ ਉਸ ਵਾਹਿਗੁਰੂ ਦੇ ਮਿਲਣ ਦੀ ਤਾਂਘ ਵੀ ਹੈ। ਪਰ ਮੈਨੂੰ ਹੁਣ ਇਹ ਨਹੀਂ ਪਤਾ ਉਸ ਦੇ ਨਾਲ ਮਿਲਾਪ ਕਿਵੇਂ ਹੋਣਾ। ਪਰ ਹਾਂ, ਮੈਂ ਗੁਰਮੁਖਾਂ ਤੋਂ ਸੁਣਿਆ ਹੈ ਗੁਰ ਪੂਰਾ ਮਿਲਾਵੈ ਮੇਰਾ ਪ੍ਰੀਤਮ, ਪੂਰਾ ਗੁਰੂ ਹੀ ਉਸ ਮੇਰੇ ਪ੍ਰੀਤਮ ਵਾਹਿਗੁਰੂ ਪਰਮੇਸ਼ਰ ਨੂੰ ਮਿਲਾਉਂਦਾ ਹੈ। ਕਿਉਂ? ਸਤਿਗੁਰੂ ਦਰਗਾਹੀ ਬਸੀਠ ਹੈ, ਉਹੀ ਕਿਰਪਾ ਕਰਕੇ ਵਾਹਿਗੁਰੂ ਦੇ ਨਾਲ ਮਿਲਾਪ ਕਰਵਾਉਂਦਾ ਹੈ। ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾ, ਇਸ ਲਈ ਮੈਂ ਵਾਰ ਵਾਰ ਪੁਨਾ ਪੁਨਾ ਮੁੜ ਮੁੜ ਆਪਣੇ ਗੁਰੂ ਤੋਂ ਹੀ ਬਲਿਹਾਰ ਜਾਂਦਾ ਹਾਂ। ਬਲਿਹਾਰੀ ਗੋਰੇ ਆਪਣੇ ਦਿਉਹਾੜੀ ਸਦ ਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਲਾਉਣ ਆਰੰਭ ਤੋਂ ਹਜ਼ੂਰ ਫਰਮਾਉਂਦੇ ਹਨ ਸੇਜ ਏਕ ਏਕੋ ਪ੍ਰਭ ਠਾਕੁਰ ਗੁਰਮੁਖ ਹਰ ਰਾਵੇ ਸੁਖ ਸਾਗਰ। ਹਜ਼ੂਰ ਫਰਮਾਉਂਦੇ ਨੇ ਭਾਈ ਅੰਤਹ ਕਰਨ ਰੂਪੀ ਸੇਜਾ ਵੀ ਇੱਕ ਹੈ ਤੇ ਇੱਕੋ ਹੀ ਉਹ ਸਾਰਿਆਂ ਦਾ ਮਾਲਕ ਪਤੀ ਵਾਹਿਗੁਰੂ ਪਰਮੇਸ਼ਰ ਹੈ। ਜਿਤਨੇ ਜੀਵ ਨੇ ਸਭ ਇਸਤਰੀਆਂ ਵਾਂਗ ਨੇ ਔਰ ਇਹਨਾਂ ਸਾਰਿਆਂ ਦਾ ਮਾਲਕ ਇੱਕੋ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਸੇਜਾ ਵੀ ਇੱਕ ਹੈ ਜੀਵ ਤੇ ਅਕਾਲ ਪੁਰਖ ਦੀ, ਭਾਵ ਹਿਰਦੇ ਵਿੱਚ ਹੀ ਜੀਵ ਦਾ ਵਸ ਹੈ, ਹਿਰਦੇ ਵਿੱਚ ਹੀ ਪਰਮੇਸ਼ਰ ਦਾ ਵਸ ਹੈ। ਸੇਜਾ ਵੀ ਇੱਕ ਹੈ, ਇੱਕੋ ਹੀ ਉਹ ਸੇਜਾ ਦਾ ਮਾਲਕ ਹੈ ਵਾਹਿਗੁਰੂ ਪਰਮੇਸ਼ਰ। ਗੁਰਮੁਖ ਹਰ ਰਾਵੇ ਸੁਖ ਸਾਗਰ, ਵੀ ਗੁਰੂ ਦੁਆਰਾ ਜੀਵ ਰੂਪ ਇਸਤਰੀ ਉਹ ਸੁਖਾਂ ਦੇ ਸਾਗਰ ਅਕਾਲ ਪੁਰਖ ਵਾਹਿਗੁਰੂ ਦੇ ਮਿਲਾਪ ਦੇ ਸੁਖ ਨੂੰ ਮਾਣ ਸਕਦੀ ਹੈ। ਮੈਂ ਭਰਾ ਮਿਲਣ ਪ੍ਰੇਮ ਮਨ ਆਸਾ ਗੁਰ ਪੂਰਾ ਮਿਲਾਵੈ ਮੇਰਾ ਪ੍ਰੀਤਮ ਹਉ ਵਾਰ ਵਾਰ ਆਪਣੇ ਗੁਰੂ ਕੋ ਜਾਸਾ ਰਹਾਉ। ਹਜ਼ੂਰ ਕਹਿੰਦੇ ਨੇ ਮੇਰੇ ਮਨ ਦੇ ਵਿੱਚ ਵਾਹਿਗੁਰੂ ਦੇ ਮਿਲਣ ਦਾ ਸ਼ੌਕ ਵੀ ਹੈ ਤੇ ਉਹਦੇ ਮਿਲਣ ਦੀ ਤਾਂਘ ਵੀ ਹੈ। ਹਾਂ, ਮੈਨੂੰ ਇਸ ਗੱਲ ਦਾ ਪਤਾ ਲੱਗਿਆ ਹੈ ਪੂਰਾ ਗੁਰੂ ਦਰਗਾਹੀ ਵਿਚੋਲੇ ਉਹੀ ਮੈਨੂੰ ਮੇਰੇ ਪਿਆਰੇ ਪ੍ਰਭੂ ਨੂੰ ਮਿਲਾ ਸਕਦਾ, ਇਸ ਲਈ ਮੈਂ ਬਾਰ ਬਾਰ ਆਪਣੇ ਗੁਰੂ ਤੋਂ ਹੀ ਬਲਿਹਾਰ ਜਾਂਦਾ ਹਾਂ। ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ। ਰਹਾਉ ਵਿਸਰਾਮ ਦੇ ਕੇ ਹਜ਼ੂਰ ਅੱਗੇ ਫਰਮਾਉਂਦੇ ਹਨ ਮੈਂ ਅਵਗਣ ਭਰਪੂਰ ਸਰੀਰੇ, ਹਉ ਕਿਉਂ ਕਰ ਮਿਲਾ ਆਪਣੇ ਪ੍ਰੀਤਮ ਪੂਰੇ। ਲਹੁਣ ਜਗਿਆਸੂ ਬੇਨਤੀ ਕਰਦਾ ਹੈ, ਮੈਂ ਅਵਗਣ ਭਰਪੂਰ ਸਰੀਰੇ, ਮੇਰੇ ਸਰੀਰ ਵਿੱਚ ਔਗਣ ਭਰੇ ਹੋਏ ਨੇ, ਮੈਂ ਅਵਗਣ ਭਰਪੂਰ ਸਰੀਰੇ, ਮੇਰੇ ਸਰੀਰ ਦੇ ਵਿੱਚ ਔਗਣ ਭਰੇ ਹੋਏ ਨੇ। ਕਿੰਨੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੀ ਔਗਣ ਹਮਾਰੇ। ਹਉ ਕਿਉਂ ਕਰ ਮਿਲਾਂ ਆਪਣੇ ਪ੍ਰੀਤਮ ਪੂਰੇ, ਮੈਂ ਉਸ ਆਪਣੇ ਪੂਰੇ ਪ੍ਰੀਤਮ, ਉਸ ਪੂਰੇ ਸਾਰੇ ਗੁਣਾਂ ਦੇ ਨਾਲ ਭਰਪੂਰ ਉਸ ਪਿਆਰੇ ਪਤੀ ਪਰਮੇਸ਼ਰ ਨੂੰ ਮੈਂ ਕਿਵੇਂ ਮਿਲ ਸਕਦੀ ਹਾਂ, ਕਿਉਂਕਿ ਮੇਰੇ ਸਰੀਰ ਵਿੱਚ ਔਗਣ ਭਰੇ ਹੋਏ ਨੇ ਅਤੇ ਮੈਂ ਉਸ ਪੂਰੇ ਸੂਰੇ ਅਤੇ ਪਿਆਰੇ ਪਤੀ ਪਰਮੇਸ਼ਰ ਨੂੰ ਕਿਵੇਂ ਮਿਲ ਸਕਦੀ ਹਾਂ, ਨਹੀਂ ਮਿਲ ਸਕਦੀ। ਜਿਨ ਗੁਣਵੰਤੀ ਮੇਰਾ ਪ੍ਰੀਤਮ ਪਾਇਆ, ਸੇ ਮੈਂ ਗੁਣ ਨਾਹੀ ਹਾਂ ਕਿਉਂ ਮਿਲਾਂ ਮੇਰੀ ਮਾਇਆ। ਲਓ ਫੇਰ ਅੱਗੇ ਮੱਧਮ ਸਖੀ ਕਹਿੰਦੀ ਹੈ, ਜਿਨ ਗੁਣਵੰਤੀ, ਜਿਨ੍ਹਾਂ ਗੁਣਾਂ ਵਾਲੀਆਂ ਰੂਹਾਂ ਨੇ ਉਹ ਮੇਰਾ ਪ੍ਰੀਤਮ ਪਿਆਰਾ ਪਤੀ ਪ੍ਰਾਪਤ ਕੀਤਾ ਹੈ, ਭਾਵ ਜਿਹੜੇ ਮਹਾਂਪੁਰਖ ਦੈਵੀ ਗੁਣਾਂ ਨੂੰ ਧਾਰਨ ਕਰਕੇ ਵਾਹਿਗੁਰੂ ਨਾਲ ਮਿਲ ਗਏ ਨੇ, ਸੇ ਮੈਂ ਗੁਣ ਨਾਹੀਂ, ਉਹ ਗੁਣ ਮੇਰੇ ਵਿੱਚ ਨਹੀਂ ਪੈਦਾ ਹੋ ਸਕੇ। ਹਉ ਕਿਉਂ ਮਿਲਾਂ ਮੇਰੀ ਮਾਇਆ, ਐ ਮੇਰੀ ਮਾਂ, ਐ ਉੱਤਮ ਸਖੀ, ਮੈਂ ਦੱਸੋ ਕਿਵੇਂ ਉਸ ਵਾਹਿਗੁਰੂ ਪਰਮੇਸ਼ਰ ਨੂੰ ਮਿਲ ਸਕਦੀ ਹਾਂ। ਹਉ ਕਰ ਕਰ ਥਾਕਾ ਉਪਾਉ ਬਹੁ ਤੇਰੇ, ਨਾਨਕ ਗਰੀਬ ਰੱਖ ਹੋ ਹਰ ਮੇਰੇ। ਧੰਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ, ਮੈਂ ਤੇ ਬਹੁ ਤੇਰੇ ਦਾ ਅਰਥ ਵੀ ਬਹੁਤੇ, ਮੈਂ ਤੇ ਬਹੁਤੇ ਉਪਾਵ ਯਤਨ ਕਰ ਕਰਕੇ ਥੱਕ ਗਿਆ ਹਾਂ। ਪਾਠ ਪੜ੍ਹਿਓ ਔਰ ਵੇਦ ਵਿਚਾਰਿਓ, ਨਿਵਲ ਭੁਵੰਗਮ ਸਾਧੇ, ਪੰਚ ਜਨਾ ਸਿਉ ਸੰਗ ਨਾ ਛੁਟਕੇ, ਅਧ ਕਹੰ ਬੁੱਧ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੈ ਦੁਆਰਾ ਦੀਜੈ ਬੁੱਧ ਵਿਵੇਕਾ। ਮੈਂ ਤੇ ਬੜੇ ਯਤਨ ਕਰ ਕਰਕੇ ਥੱਕ ਗਿਆ ਹਾਂ, ਨਾਨਕ ਗਰੀਬ ਰੱਖੋ ਹਰ ਮੇਰੇ। ਐ ਮੇਰੇ ਵਾਹਿਗੁਰੂ, ਮੈਂ ਤੇ ਗਰੀਬ ਹਾਂ, ਨਿਮਾਣਾ ਤੇ ਨਿਤਾਣਾ ਹਾਂ, ਤੇ ਤੁਸੀਂ ਕਿਰਪਾ ਕਰਕੇ ਇਸ ਗਰੀਬ ਨੂੰ ਰੱਖ ਲਓ।